परम सत्कार योग साध संगत जी, अमृत वेले तो लैके तुसी आसा दी वार दा कीर्तन सुनिया, वो आसा दी वार दा कीर्तन, वो आसा दी वार दी देन मुख रूप विच जिहड़े पातशाह दी ए ए सिखी जिहड़े सतगुरु सच्चे पातशाह दी ए उन्हां नूं याद करदे होए सारे एक वारी बड़े प्यार नाल आखीए धन गुरु नानक देव पातशाह। साध संगत जी, ये बड़ा वड्डा इकट्ठ देख के सानू सारिआं नूं ही मैनूं बड़िआं ने वधाइयां भी दित्तियां, बड़ी खुशी होई कि ये 20-25 साल बाद इस इलाके विच मेला होया ते संगत ने इन्ना वड्डा हुंगारा दित्ता, इन्ने प्यार नाल इन्नी संगत आई है, इन्नी वड्डी गिणती आई है। मैं अपनी गल शुरू करन तो पहला एक छोटा जिहा वाकया दसना चाहुंना तुहाडे नाल, उन्नू कोई इस ढंग नाल ना लवे, कोई गलत ढंग नाल ना लवे, जिस तरह गल होई मैं उस तरह दसना चाहुंना। सतगुरु जगजीत सिंह सच्चे पातशाह दे हुंदिआं जिस तरह तुहानू पता है कि बड़ा लम्मा चिर सतगुरु सच्चे पातशाह ढिले रहे। कुछ लोगों की ये आम हुंदा कि ये भी दुनियादारी है जी, अगों की बनना है। हालांकि एक सिख नूं ये सोचण की लोड़ नहीं हुंदी, पर ये गल्लां बड़ियां हुंदियां सी इस तरह दियां। कोई सियासत नाल करदा सी, कोई जे मैं कह लवां सवाद लैण नाल करदा सी। सतगुरु जगजीत सिंह सच्चे पातशाह दी जिहड़ी कोठी है भैणी साहब उहदे कोल खलोतियां खलोतियां एक सज्जन ने मैनू किसी का नाम लै के कहा कि 90% तो ज़्यादा संगत उन्हां दे नाल है, तुहाडे नाल ते कोई नहीं। ना मेरे वो ध्यान विच सी सुते सिद्धी, थोड़ा जिहा गुस्सा इस गल का नहीं आया, पर मैं कहा संत जी मेरा माफ करना, मैं शब्द कह लगा। मैं कहा संगत साध संगत जी, मैं उस संतां नूं आख्या, मैं कहा मेरा संगत नाल तो कोई मतलब नहीं, मेरा मतलब मेरी सिखी तां सतगुरु जगजीत सिंह तक है। संगत कोई नाल है जां नहीं हैगी, मैं किसे तो वोटां लैण नहीं जाना, ना मैं किसे तो रोटी रह के खानी है। मैं हर तरह की कृपा सिख्या भी ते मैं जो खाना भी है, जो पहनना भी है, मैं वो जिथों लैना जे मेरा सतगुरु मेरे नाल खुश है, ते बाकी संगत मेरे नाल कोई है जां नहीं इस गल नाल मेरा सरोकार नहीं। मैं ये गल सिर्फ इस करके सुना रहा कि जे ये इन्नी वड्डी संगत है, इन्ना वड्डा इकट्ठ है, मैं ये भी अज कहना कि यह मेरे करके नहीं, ये सतगुरु जगजीत सिंह करके है सर। ये इलाका मसाया, इस इलाके जदों सच्चे पातशाह हुक्म करदे हुंदे सी बाकियां दियां रियासतां टुट गईयां, उदों तुहाडी रियासत बनाई सतगुरु प्रताप सिंह सच्चे पातशाह ने कृपा कीती। वह इलाका किस तरह वसिया, किस तरह उन्होंने बख्शिश कीती, तुसी शायद कल विरक जी तो सुनिया सी। मैं उन्ना वधिया ना दस सकदा, ना मैनू ज्ञान है। सतगुरु प्रताप सिंह सच्चे पातशाह ने यह इलाका वसाया, ये उन्हां दी दूरदर्शता सी, ते इस इलाके दी ये जो विकास होया ये बहुत हद तक सतगुरु जगजीत सिंह सच्चे पातशाह दे समय विच होया। पर मैं अपने आप सुनदा, अपने आप सोचदा, मेहनत हर कोई करदा, वो देण वाला मालक है, पर मैं देखदा कि पंजाब विच फिरदिया होया, सारे भारत विच फिरदिया होया, कि इस इलाके विच शायद जिन्ना इत्थे ठेका इन्ना सारे भारत विच किते ठेका नहीं, जिन्नी इत्थे उपज हुंदी है शायद इन्नी खेतीबाड़ी दी किते भी होर उपज नहीं हुंदी। ते मैं एक चीज़ मैं गल करदा सी, मैं कहा जे असी देखिए कि खेतीबाड़ी तो किसे ने पैसे कमा के इन्ने पक्के घर इन्नियां कोठियां पईयां होण, ਅਤੇ ਸ਼ਾਇਦ ਇਸ ਇਲਾਕੇ ਤੋਂ ਬਿਨਾਂ ਮੈਨੂੰ ਨਹੀਂ ਕਿਤੇ ਲੱਗੀਆਂ। ਜ਼ਿਮੀਂਦਾਰੇ ਤੋਂ ਬਹੁਤ ਵੱਡੀਆਂ ਹੋਣਗੀਆਂ ਕਿਤੇ ਬਾਹਰੋਂ ਪੈਸੇ ਆ ਕੇ, ਪਰ ਜ਼ਿਮੀਂਦਾਰੇ ਤੋਂ ਨਹੀਂ ਹੋਣੀਆਂ। ਉਸ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਨ੍ਹਾਂ ਨੇ ਇਹ ਇਲਾਕਾ ਵਸਾਇਆ, ਮੈਂ ਸਿਰਫ ਇਹ ਯਾਦ ਕਰਨ ਵਾਸਤੇ ਜਿਨ੍ਹਾਂ ਨੇ ਇਹ ਕਿਰਪਾ ਕੀਤੀ। ਇੱਕ ਵਾਰੀ ਇਹ ਆਖਣ ਨੂੰ ਜੀ ਕਰਦਾ ਹੈ, ਆਪਾਂ ਆਖੀਏ ਧੰਨ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ, ਇਹ ਉਹਨਾਂ ਦੀ ਬਖਸ਼ਿਸ਼ ਹੈ। ਇਹ ਸਿਰਫ ਤੁਹਾਨੂੰ ਯਾਦ ਕਰਾਉਣ ਵਾਸਤੇ ਕਿ ਇੱਥੋਂ ਆਪਾਂ ਥੋੜ੍ਹਾ ਜਿਹਾ ਪਰਾਂ ਐਲਾਬਾਦ ਨੂੰ ਨਿਕਲ ਜਾਈਏ, ਇੱਥੋਂ ਥੋੜ੍ਹਾ ਜਿਹਾ ਪਰਾਂ ਦੱਬ ਵਾਲੀ ਨੂੰ ਨਿਕਲ ਜਾਈਏ, ਥੋੜ੍ਹਾ ਜਿਹਾ ਪਰਾਂ ਹਿਸਾਰ ਵੱਲ ਨੂੰ ਨਿਕਲ ਜਾਈਏ, ਅਤੇ ਉਹ ਹੀ ਜ਼ਮੀਨਾਂ ਨੇ, ਅਤੇ ਉੱਥੇ ਕੀ ਹੈ ਅਤੇ ਇੱਥੇ ਕੀ ਹੈ। ਪਰ ਇਹ ਸੋਚ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਕਿਰਪਾ ਜ਼ਰੂਰ ਯਾਦ ਰੱਖੀਏ, ਪਰ ਉਹ ਕਿਰਪਾ ਰਹਿੰਦੀ ਹੈ ਸਾਡੇ ਉੱਤੇ ਜੇ ਅਸੀਂ ਉਹਨਾਂ ਦੀ ਦਿੱਤੀ ਹੋਈ ਸਿੱਖੀ ਨੂੰ ਯਾਦ ਰੱਖੀਏ, ਉਹਨਾਂ ਦੀ ਦਿੱਤੀ ਹੋਈ ਸਿੱਖੀ ਵਿੱਚ ਰਹੀਏ। ਕੱਲ੍ਹ ਪਰਸੋਂ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਹੁਕਮ ਕਰਦੇ ਸੀ, ਜਦੋਂ ਅਸੀਂ ਸਿੱਖੀ ਵਿੱਚ ਰਹਿੰਦੇ ਹਾਂ ਤਾਂ ਫਿਰ ਕੀ ਹੁੰਦਾ, ਚੌਗਿਰਦ ਹਮਾਰੇ ਰਾਮ ਕਰ ਦੁੱਖ ਲੱਗੇ ਨਾ ਭਾਈ, ਫਿਰ ਸਾਨੂੰ ਉਹ ਦੁੱਖ ਨਹੀਂ ਲੱਗਦਾ। ਸੱਚੇ ਪਾਤਸ਼ਾਹ ਉਹ ਉਦਾਹਰਣ ਦਿੱਤੀ ਸੀ ਮਾਤਾ ਸੀਤਾ ਦੀ ਕਿ ਕਿਸ ਤਰ੍ਹਾਂ ਉਹ ਆਪਣੀ ਉਸ ਰੇਖਾ ਵਿੱਚੋਂ ਬਾਹਰ ਨਿਕਲ ਗਏ ਅਤੇ ਕਿਸ ਤਰ੍ਹਾਂ ਚੁੱਕੇ ਗਏ ਅਤੇ ਕਿਸ ਤਰ੍ਹਾਂ ਹੋਇਆ। ਆਪਾਂ ਵੀ ਉਹ ਰੇਖਾ ਛੱਡਦੇ ਹਾਂ, ਫਿਰ ਆਪਾਂ ਨੂੰ ਦੁੱਖ ਹੁੰਦਾ, ਅਤੇ ਇਹ ਅਰਦਾਸ ਵੀ ਕਰੀਏ, ਮੰਗੀਏ ਵੀ, ਅਤੇ ਤਕੜੇ ਹੋ ਕੇ ਆਪਾਂ ਵੀ ਉਹ ਸਿੱਖੀ ਦੀ ਰੇਖਾ ਵਿੱਚ ਰਹੀਏ ਜੇ ਆਪਾਂ ਦੁੱਖਾਂ ਤੋਂ ਬਚਣਾ। ਜਦੋਂ ਆਪਾਂ ਉਹ ਸਿੱਖੀ ਦੀ ਰੇਖਾ ਟੱਪ ਜਾਂਦੇ ਹਾਂ, ਆਪਾਂ ਭੁੱਲ ਜਾਂਦੇ ਹਾਂ, ਫਿਰ ਦੁੱਖਾਂ ਦਾ ਘੇਰਾ ਪੈ ਜਾਂਦਾ। ਇਸ ਕਰਕੇ ਇਸ ਇਲਾਕੇ ਵਿੱਚ ਵੀ ਸੱਚੇ ਪਾਤਸ਼ਾਹ ਦੀ ਕਿਰਪਾ ਵੀ ਬੜੀ ਹੈ, ਅਤੇ ਜਦੋਂ ਮੈਂ ਦੇਖਦਾ ਕਿ ਸਿੱਖੀ ਤੋਂ ਬਹੁਤ ਨੌਜਵਾਨ ਦੂਰ ਹੋਏ ਨੇ, ਉਸ ਗੱਲ ਤੋਂ ਦੁੱਖ ਵੀ ਹੁੰਦਾ। ਕਈ ਤਾਂ ਸਿੱਖੀ ਦੀ ਗੱਲ ਕਰਦੇ ਹੀ ਨਹੀਂ, ਬਹੁਤੇ ਇਹ ਗੱਲ ਕਰਦੇ ਨੇ ਕਿ ਕਿਰਪਾ ਹੋਵੇ, ਵੀਜ਼ਾ ਲੱਗ ਜਾਵੇ, ਕਿਰਪਾ ਹੋਵੇ, ਕੰਮ ਘਰ ਚੰਗਾ ਚੱਲ ਪਵੇ, ਕਿਰਪਾ ਹੋਵੇ, ਮੁੰਡਾ ਪੜ੍ਹ ਜਾਵੇ। ਅਤੇ ਜੇ ਕੋਈ ਕੋਈ ਕਰਦਾ ਵੀ ਹੈ, ਜਦੋਂ ਕਰਦਾ ਉਦੋਂ ਬਹੁਤ ਲੇਟ ਹੋ ਜਾਈਦਾ। ਪਰ ਮੈਂ ਇਹ ਖਾਸ ਕਰਕੇ ਬੀਬੀਆਂ ਭੈਣਾਂ ਨੂੰ ਅਰਜ਼ ਕਰਾਂਗਾ, ਜਿਹੜੀਆਂ ਮਾਵਾਂ ਨੇ ਉਹਨਾਂ ਨੂੰ ਅਰਜ਼ ਕਰਾਂਗਾ, ਅਤੇ ਸੱਚੇ ਪਾਤਸ਼ਾਹ ਦਾ ਹੁਕਮ ਦੁਹਰਾਵਾਂਗਾ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ, ਕਿ ਬੱਚਿਆਂ ਨੂੰ ਸਿੱਖ ਬਣਾਉਣਾ ਮਾਵਾਂ ਦੇ ਹੱਥ ਵਿੱਚ ਹੈ। ਤੁਸੀਂ ਇਹ ਜ਼ਰੂਰ ਕੋਸ਼ਿਸ਼ ਕਰਿਆ ਕਰੋ, ਜੇ ਤੁਸੀਂ ਛੋਟੇ ਬੱਚਿਆਂ ਨੂੰ ਉਹ ਸਾਖੀਆਂ ਸੁਣਾਓਗੇ, ਛੋਟਿਆਂ ਬੱਚਿਆਂ ਨੂੰ ਇਹ ਸੁਣਾਓਗੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਿਸ ਤਰ੍ਹਾਂ ਇਸ ਸਿੱਖੀ ਵਾਸਤੇ ਆਪਣੇ ਚਾਰ ਸਾਹਿਬਜ਼ਾਦੇ ਵਾਰ ਦਿੱਤੇ, ਉਹ ਬੱਚਿਆਂ ਦੇ ਦਿਲਾਂ ਵਿੱਚ ਉਹ ਗੱਲਾਂ ਪੱਕੀਆਂ ਹੋ ਜਾਣਗੀਆਂ ਵੱਡੇ ਹੁੰਦਿਆਂ ਤੱਕ, ਫਿਰ ਉਹ ਜ਼ਰੂਰ ਸਿੱਖੀ ਤੋਂ ਦੂਰ ਨਹੀਂ ਹੁੰਦੇ। ਇਹ ਕੋਸ਼ਿਸ਼ ਕਰੋ, ਅਤੇ ਜੇ ਮਾਵਾਂ ਹੀ ਇਹ ਆਖਣ ਕਿ ਕਾਕਾ ਕਟਾਲਾ ਮੇਰੇ ਤੋਂ ਨਹੀਂ ਰੋਜ਼ ਸਿਆਪਾ ਕੀਤਾ ਜਾਂਦਾ ਤੇਰੇ ਕੇਸ ਵਾਹੁਣ ਦਾ, ਅਤੇ ਫਿਰ ਕੇਸ ਨਹੀਂ ਬਚਦੇ। ਇਹ ਸਿੱਖੀ ਇਸ ਤਰ੍ਹਾਂ ਨਹੀਂ ਬਚਦੀ। ਇਹ ਸਿੱਖੀ ਕਿੰਨੀਆਂ ਕੁਰਬਾਨੀਆਂ ਨਾਲ ਸੱਚੇ ਪਾਤਸ਼ਾਹ ਨੇ ਸਾਨੂੰ ਦਿੱਤੀ ਹੈ। ਜੇ ਅਸੀਂ ਸਿੱਖ ਇਤਿਹਾਸ ਦੇਖੀਏ ਤਾਂ ਕੁਰਬਾਨੀਆਂ ਦਾ ਭਰਿਆ ਪਿਆ, ਸ਼ਾਇਦ ਹੀ ਕਿਸੇ ਧਰਮ ਵਿੱਚ ਇੰਨੀਆਂ ਕੁਰਬਾਨੀਆਂ ਹੋਈਆਂ ਹੋਣ ਜਿੰਨੀਆਂ ਸਿੱਖੀ ਵਿੱਚ ਹੋਈਆਂ ਨੇ। ਬੱਚਿਆਂ ਨੂੰ ਸਿੱਖ ਹੋਣ ਦਾ ਮਾਣ ਹੋਵੇ। ਉਹ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਸ਼ਬਦ ਦੁਹਰਾਉਂਦਿਆਂ ਹੋਇਆਂ, ਡਾਕਟਰ ਬਣੋ, ਇੰਜੀਨੀਅਰ ਬਣੋ, ਨੇਤਾ ਬਣੋ, MLA ਬਣੋ, ਕੁਛ ਵੀ ਬਣੋ, ਪਰ ਪਹਿਲਾਂ ਸਿੱਖ ਬਣੋ। ਇਸ ਕਰਕੇ ਮੈਂ ਅਰਜ਼ ਕਰਦਾ, ਇਹ ਜਿਸ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਇਲਾਕਾ ਵਸਾਇਆ, ਜਿਸ ਸੱਚੇ ਪਾਤਸ਼ਾਹ ਨੇ ਇਹ ਇਲਾਕਾ ਵਿਕਸਿਤ ਕੀਤਾ, ਉਹਨਾਂ ਨੂੰ ਯਾਦ ਕਰਦਿਆਂ ਹੋਇਆਂ ਸਿੱਖੀ ਤੋਂ ਨਾ ਭੁੱਲੀਏ। ਕੱਲ੍ਹ ਵੀ ਮੇਰੀ ਗੱਲ ਹੋਈ ਸੀ, ਕੁਛ ਨੌਜਵਾਨ ਮੇਰੇ ਕੋਲ ਆਏ, ਤੁਸੀਂ ਟੂਰਨਾਮੈਂਟ ਕਰਾਉਂਦੇ ਹੋ, ਕੋਈ ਹੋਰ ਫੰਕਸ਼ਨ ਕਰਾਉਂਦੇ ਹੋ, ਉਸ ਗੱਲ ਦੀ ਬੜੀ ਖੁਸ਼ੀ ਹੈ ਤੁਹਾਡੇ ਨਾਲ, ਜੀ ਕਰਦਾ ਤੁਸੀਂ ਮੇਰੇ ਕੋਲ ਆਉਂਦੇ ਹੋ, ਉਸ ਗੱਲ ਦੀ ਖੁਸ਼ੀ ਹੁੰਦੀ ਹੈ। ਪਰ ਤੁਸੀਂ ਹਰ ਜਗ੍ਹਾ ਵਿੱਚ ਤੁਹਾਡੀ ਨੌਜਵਾਨਾਂ ਦੀਆਂ ਕਮੇਟੀਆਂ ਬਣੀਆਂ ਹੋਣ, ਤੁਸੀਂ ਘਰ ਘਰ ਜਾ ਕੇ ਇਹ ਵੀ ਆਖੋ ਕਿ ਆਪਾਂ ਨਸ਼ੇ ਛੱਡੀਏ। ਤੁਸੀਂ ਘਰ ਘਰ ਜਾ ਕੇ ਇਹ ਵੀ ਆਖੋ ਕਿ ਜੇ ਕੋਈ ਮਾਸ ਸ਼ਰਾਬ ਖਾ ਲਿਆ ਵੀ ਮਾਸ ਸ਼ਰਾਬ ਛੱਡ ਦੇ, ਆ ਜਾ ਆਪਾਂ ਅੰਮ੍ਰਿਤ ਛਕੀਏ। ਤੁਹਾਡੀਆਂ ਇਹ ਵੀ ਕਮੇਟੀਆਂ ਬਣੀਆਂ ਹੋਣ, ਜੇ ਕਿਸੇ ਨੇ ਕੇਸ ਕਟਾ ਲਏ ਨੇ, ਆ ਜਾ ਵੀ ਅੰਮ੍ਰਿਤ ਛਕ ਲਾ, ਆਪਾਂ ਅੱਗੇ ਤੋਂ ਕੇਸਾਂ ਦੀ ਬੇਅਦਬੀ ਨਾ ਕਰੀਏ। ਇਹ ਇਲਾਕਾ ਤੁਹਾਡਾ ਇਸ ਤਰ੍ਹਾਂ ਦਾ ਹੋਵੇ ਜਿੱਥੇ ਸਿੱਖੀ ਦਿਸੇ ਸਾਨੂੰ, ਸਿੱਖੀ ਦੇਖ ਕੇ ਸਾਨੂੰ ਉਹ ਆਨੰਦ ਆਵੇ, ਕਿਉਂਕਿ ਉਸ ਚੀਜ਼ ਤੋਂ ਜਦੋਂ ਆਪਾਂ ਥੋੜ੍ਹਾ ਜਿਹਾ ਡਿੱਗਣ ਲੱਗਦੇ ਹਾਂ, ਇੱਕ ਵਾਰੀ ਇਹ ਆਪਣੇ ਹੱਥ ਵਿੱਚ ਹੈ ਕਿ ਆਪਾਂ ਨਾ ਡਿੱਗੀਏ। ਜੇ ਆਪਾਂ ਥੋੜ੍ਹਾ ਜਿਹਾ ਡਿੱਗ ਪਈਏ, ਚਲੋ ਕੋਈ ਨਹੀਂ, ਕੇਸ ਕਟਾ ਲਈਏ ਜਾਂ ਕੋਈ ਨਹੀਂ ਗੱਲ, ਮਾਸ ਸ਼ਰਾਬ ਖਾ ਲਈਏ, ਫਿਰ ਹੌਲੀ ਹੌਲੀ ਡਿੱਗਦੇ ਫਿਰ ਨਸ਼ਿਆਂ ਦਾ ਦੌਰ ਚੱਲ ਪੈਂਦਾ। ਜਿਹੜਾ ਇੱਥੇ ਵੀ ਛੋਟੀਆਂ ਛੋਟੀਆਂ ਸ਼ਿਕਾਇਤਾਂ ਬਹੁਤ ਆਉਂਦੀਆਂ ਨੇ ਕਿ ਨਸ਼ਾ ਬੜਾ ਚੱਲ ਰਿਹਾ ਜੀ, ਮੇਰੇ ਬੱਚੇ ਦਾ ਕੁਛ ਕਰੋ, ਨਸ਼ਾ ਹਟਾਓ। ਪਰ ਜਦੋਂ ਅਸੀਂ ਉਸ ਗਿਰਾਵਟ ਵੱਲ ਤੁਰਦੇ ਹਾਂ, ਫਿਰ ਇਹ ਸਾਰੀਆਂ ਚੀਜ਼ਾਂ ਸਾਡੇ ਉੱਪਰ ਇਸ ਚੀਜ਼ ਦਾ ਅਸਰ ਕਰਦੀਆਂ ਨੇ। ਇਸ ਕਰਕੇ ਮੈਂ ਇਹ ਬੇਨਤੀ ਕਰਨੀ ਚਾਹੁੰਦਾ, ਜਿਸ ਗੱਲ 'ਤੇ ਮੈਂ ਆਉਣਾ, ਕਿ ਤੁਸੀਂ ਆਪੋ ਆਪਣੇ ਪਿੰਡਾਂ 'ਚ ਕਮੇਟੀ ਬਣਾਓ। ਕਾਫੀ ਐਕਟਿਵ ਹੈ, ਸੰਤ ਨਗਰ ਦਾ ਵਿਦਿਅਕ ਜਥਾ ਕਾਫੀ ਐਕਟਿਵ ਹੈ, ਹੋਰ ਵਿੱਚੋਂ ਵਿੱਚੋਂ ਐਲਾਂ ਬਾਅਦ ਕਾਫੀ ਐਕਟਿਵ ਨੇ, ਰਾਣੀਆਂ ਕਾਫੀ ਮਿਹਨਤ ਕਰਦੇ ਨੇ। ਇਸ ਤਰ੍ਹਾਂ ਜਿਹੜੇ ਬਾਕੀ ਪਿੰਡ ਨੇ, ਕਰੀਵਾਲਾ ਹੈ, ਦਮਦਮਾ ਹੈ, ਇੱਥੇ ਜਗਜੀਤ ਨਗਰ ਹੈ, ਤੁਸੀਂ ਵੀ ਇੱਕ ਆਪੋ ਆਪਣੇ ਜਥੇ ਬਣਾਓ। ਉਹ ਜਥੇ ਸਿੱਖੀ ਦੀ ਸੇਵਾ ਕਰਨ। ਇੱਥੇ ਪਿੱਛੇ ਜੇ ਮੈਂ ਗੱਲ ਚਲਾਈ ਸੀ ਕਿ ਅਸੀਂ ਸਾਡੇ ਬੱਚੇ ਖਾਸ ਕਰਕੇ ਗੁਰਬਾਣੀ ਤੋਂ ਦੂਰ ਹੁੰਦੇ ਜਾਂਦੇ ਨੇ, ਮੈਂ ਇਸ ਕਰਕੇ ਗੱਲ ਕਰਦਾ ਸੀ, ਸਤਿਗੁਰੂ ਜਗਜੀਤ ਸਿੰਘ ਸੱਚ ਪਾਤਸ਼ਾਹ ਦਾ ਹੁਕਮ ਯਾਦ ਕਰਦਿਆਂ, ਕਿ ਜੇ ਬੜੇ ਭੋਗ ਪੈਂਦੇ ਨੇ, ਬੜੀਆਂ ਅਰਦਾਸਾਂ ਹੁੰਦੀਆਂ ਨੇ, ਇਹ ਕੋਸ਼ਿਸ਼ ਅਸੀਂ ਇਹ ਕਰੀਏ ਕਿ ਅਸੀਂ ਆਪ ਪਾਠ ਕਰਕੇ ਭੋਗ ਪਾਈਏ, ਉਹ ਘਰ ਘਰ ਪਾਠ ਹੋਣ। ਕਿਉਂਕਿ ਜੋ ਸਿੱਖੀ ਦਾ ਅਸੂਲ ਹੈ, ਜਦੋਂ ਅਸੀਂ ਗੁਰਬਾਣੀ ਪੜ੍ਹਾਂਗੇ, ਗੁਰਬਾਣੀ ਪੜ੍ਹ ਕੇ ਸਾਡੇ ਅੰਦਰ ਕੋਈ ਤੁਕ ਵੱਸ ਜਾਏਗੀ ਅਤੇ ਉਹਦੇ ਨਾਲ ਸਾਡਾ ਭਲਾ ਹੋ ਜਾਏਗਾ। ਕੋਈ ਇੱਕ ਤੁਕ ਹੀ ਸਾਡੇ ਅੰਦਰ ਵੱਸ ਗਈ ਅਤੇ ਸਾਡਾ ਉਹਦੇ ਨਾਲ ਹੀ ਭਲਾ ਹੋ ਜਾਣਾ। ਅਸੀਂ ਉਸ ਤਰ੍ਹਾਂ ਨਾ ਕਰਨ ਲੱਗ ਜਾਈਏ ਕਿ ਸਿਰਫ ਪਾਠ ਮੁੱਲ ਲਿਆ, ਮੱਥਾ ਟੇਕ ਦਿੱਤਾ, ਭੋਗ ਪਵਾ ਲਿਆ, ਬੜੀ ਖੁਸ਼ੀ ਹੋਈ ਜੀ, ਅਸੀਂ ਪਾਠ ਦਾ ਭੋਗ ਪਵਾ ਲਿਆ। ਅਸੀਂ ਗੁਰਬਾਣੀ ਆਪ ਸਿੱਖੀਏ। ਛੋਟਾ ਜਿਹਾ ਉੱਦਮ ਸ਼ੁਰੂ ਕੀਤਾ, ਗੁਰਮੀਤ ਸਿੰਘ ਏ, ਹੀਰਾ ਸਿੰਘ ਏ, ਇਹ ਜਾਂਦੇ ਨੇ ਪਿੰਡਾਂ ਜਾ ਕੇ ਬੱਚਿਆਂ ਨੂੰ ਗੁਰਬਾਣੀ ਸਿਖਾਉਣੀ ਸ਼ੁਰੂ ਕੀਤੀ ਹੈ। ਹੋਰ ਵੀ ਸੱਜਣਾਂ ਨੂੰ, ਸੂਬਾ ਬਲਕਾਰ ਸਿੰਘ ਨੂੰ ਵੀ ਅਰਜ਼ ਕੀਤੀ ਹੈ ਕਿ ਪਿੰਡਾਂ ਪਿੰਡਾਂ ਵਿੱਚ ਜਾ ਕੇ ਗੁਰਬਾਣੀ ਸਿਖਾਓ, ਬੱਚੇ ਤੁਹਾਡੇ ਆਪ ਪਾਠੀ ਬਣਨ, ਸਾਡੇ ਆਪਣੇ ਬੱਚੇ ਪਾਠੀ ਬਣਨ, ਤਾਂ ਕਿ ਅਸੀਂ ਘਰ ਵਿੱਚ ਆਪ ਪਾਠ ਕਰ ਸਕੀਏ, ਆਪ ਪਾਠ ਕਰਕੇ ਭੋਗ ਪਾ ਸਕੀਏ। ਮੈਂ ਉਹ ਹੁਕਮ ਦੁਹਰਾਉਂਦਾ ਕਿ ਸੱਚ ਪਾਤਸ਼ਾਹ ਹੁਕਮ ਕਰਦੇ ਸੀ ਕਿ ਹਰ ਪਰਿਵਾਰ ਵਿੱਚ ਆਦਿ ਜਾਂ ਦਸਮ ਗ੍ਰੰਥ ਸਾਹਿਬ ਦਾ ਇੱਕ ਪਾਠ ਮਹੀਨੇ ਪ੍ਰਤੀ ਹੋਇਆ ਕਰੇ। ਉਸ ਗੱਲ ਤੋਂ ਤਾਂ ਅਸੀਂ ਬਹੁਤ ਦੂਰ ਹੋ ਗਏ ਹਾਂ, ਪਰ ਕੋਸ਼ਿਸ਼ ਕਰੋ, ਤਕੜੇ ਹੋ ਕੇ ਅਸੀਂ ਫਿਰ ਮੁੜ ਕੇ ਗੁਰਬਾਣੀ ਨਾਲ ਜੁੜੀਏ, ਕਿਉਂਕਿ ਗੁਰਬਾਣੀ ਨਾਲ ਜੁੜਨ ਤੋਂ ਬਿਨਾਂ ਸਾਨੂੰ ਸਿੱਖੀ ਦਾ ਪਤਾ ਨਹੀਂ ਲੱਗਦਾ। ਇੱਕ ਮੈਂ ਸੌਖੀ ਅਰਜ਼ ਬੇਨਤੀ ਕਰਦਾ ਕਿ ਜੇ ਕਿਸੇ ਨੂੰ ਪੰਜਾਬੀ ਵੀ ਨਹੀਂ ਆਉਂਦੀ, ਗੁਰਬਾਣੀ ਦੇ ਪਾਠ ਰਿਕਾਰਡ ਹੋਏ ਨੇ ਯੂਟਿਊਬ 'ਤੇ ਨੇ, ਉਹ ਪਾਠ ਸੁਣ ਕੇ ਨਾਲ ਨਾਲ ਪਾਠ ਕਰਿਆ ਕਰੋ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ ਸੁਣਿਆ ਕਰੀਏ, ਉਹਨਾਂ ਉਪਦੇਸ਼ਾਂ ਵਿੱਚੋਂ ਸਾਨੂੰ ਸਿੱਖੀ ਮਿਲਦੀ ਹੈ, ਸਾਨੂੰ ਜੀਵਨ ਦਾ ਰਸਤਾ ਮਿਲਦਾ ਹੈ। ਅੱਜ ਜੋ ਕੁਛ ਛੋਟਾ ਮੋਟਾ ਸਿੱਖਦੇ ਹਾਂ, ਕਰਦੇ ਹਾਂ, ਮੈਂ ਆਪਣੀ ਗੱਲ ਕਰਦਾ, ਉਹ ਸਿਰਫ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ਾਂ ਵਿੱਚੋਂ ਮਿਲਦਾ, ਕਿਉਂਕਿ ਉਪਦੇਸ਼ ਪੂਰਨ ਰੂਪ ਵਿੱਚ ਗੁਰਬਾਣੀ 'ਤੇ ਆਧਾਰਿਤ ਨੇ। ਇੱਕ ਮੈਂ ਹੋਰ ਅਰਜ਼ ਸਾਂਝੀ ਕਰਨੀ ਚਾਹੁੰਦਾ। ਕਈ ਵਾਰੀ ਇਹ ਗੱਲਾਂ ਆਉਂਦੀਆਂ ਨੇ, ਆਮ ਆਉਂਦੀਆਂ ਨੇ, ਕਿ ਕੋਈ ਕਿਸੇ ਭੂਤਾਂ ਵਾਲੇ ਕੋਲ ਚਲੇ ਜਾਂਦਾ ਹੈ, ਕੋਈ ਕਿਸੇ ਮੜੀ ਕੋਲ ਚਲੇ ਜਾਂਦਾ, ਜਦੋਂ ਕੋਈ ਤਕਲੀਫ ਆਉਂਦੀ ਹੈ ਕੋਈ ਪੰਡਤਾਂ ਕੋਲ ਸਾਹ ਕਢਾਉਣ ਚਲੇ ਜਾਂਦਾ, ਕੋਈ ਕੁੰਡਲੀ ਵਿਖਾਉਣ ਚਲੇ ਜਾਂਦਾ। ਪਰ ਮੈਂ ਅਰਜ਼ ਕਰਨਾ ਚਾਹੁੰਦਾ ਕਿ ਜਦੋਂ ਆਪਾਂ ਜਾਂਦੇ ਹਾਂ, ਉਦੋਂ ਫਿਰ ਸਾਡੇ ਵਿੱਚ ਸਿੱਖੀ ਨਹੀਂ ਰਹਿੰਦੀ, ਕਿਉਂਕਿ ਸਿੱਖੀ ਦੀ ਸ਼ੁਰੂਆਤ ਹੀ ਇੱਕ ਓਂਕਾਰ ਤੋਂ ਹੁੰਦੀ ਹੈ। ਜਦੋਂ ਅਸੀਂ ਇੱਕ ਤੋਂ ਵਿਸ਼ਵਾਸ ਸਾਡਾ ਹਟ ਜਾਂਦਾ, ਫਿਰ ਅਸੀਂ ਉਸ ਚੀਜ਼ ਤੋਂ ਦੂਰ ਹੋਣ ਲੱਗ ਜਾਂਦੇ ਹਾਂ। ਸੱਚ ਪਾਤਸ਼ਾਹ ਦੇ ਹੁਕਮ ਕੀਤਾ, ਏਕ ਆਸ ਰੱਖੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਏ। ਰੋਗ ਕੋਈ ਰਹਿੰਦਾ ਹੀ ਨਹੀਂ, ਪਰ ਅਸੀਂ ਉਸ ਇੱਕ ਦੀ ਆਸ ਰੱਖਿਆ ਕਰੀਏ। ਸਤਿਗੁਰੂ ਪ੍ਰਤਾਪ ਸਿੰਘ ਸੱਚ ਪਾਤਸ਼ਾਹ ਦੇ ਭਾਸ਼ਣ ਵਿੱਚ ਬੜਾ ਸੋਹਣਾ ਆਉਂਦਾ ਹੈ, ਬੜੇ ਸਿੱਧੇ ਸਿੱਧੇ ਸੱਚ ਪਾਤਸ਼ਾਹ ਦੇ ਸ਼ਬਦ ਨੇ, ਮੇਰੇ ਸਾਹਮਣੇ ਕੋਈ ਕੰਧਾਂ ਵੀ ਉਡਾ ਕੇ ਲੈ ਜਾਏ, ਮੈਂ ਜੁੱਤੀ ਨਹੀਂ ਮਾਰਦਾ ਉਹਦੇ ਵੱਲ। ਕਿੰਨਾ ਉਹ ਵਿਸ਼ਵਾਸ ਹੈ ਸਾਡਾ, ਜਦੋਂ ਸਾਡਾ ਦ੍ਰਿੜ ਵਿਸ਼ਵਾਸ ਹੋ ਜਾਂਦਾ। ਸੱਚ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਹੁਕਮ ਕਰਦੇ ਸੀ, ਸਿੱਖੀ 'ਚੋਂ ਵਿਸ਼ਵਾਸ ਕੱਢ ਦਿਓ, ਫਿਰ ਸਿੱਖੀ 'ਚ ਕੁਛ ਨਹੀਂ ਰਹਿੰਦਾ। ਇਹ ਤੁਹਾਡਾ ਇੱਕ ਤਾਂ ਵਿਸ਼ਵਾਸ ਹੈ, ਤੁਹਾਡਾ ਆਪਣੇ ਸਤਿਗੁਰੂ 'ਤੇ ਵਿਸ਼ਵਾਸ ਹੈ, ਜਿਸ ਚੀਜ਼ ਨਾਲ ਸਾਡੀ ਸਿੱਖੀ ਰਹਿੰਦੀ ਹੈ। ਇਹ ਜਿਸ ਖਾਸ ਕਰਕੇ ਮਾਤਾ ਜੀ ਦੇ ਪੇਕੇ ਪਰਿਵਾਰ ਨੇ ਇਹ ਹੋਲਾ ਕਰਾਇਆ, ਸਰਦਾਰ ਬਲੀ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਨੇ ਇਹ ਹੋਲਾ ਕਰਾਇਆ, ਉਹ ਮਾਤਾ ਜੀ ਦੀ ਯਾਦ ਵਿੱਚ, ਉਹ ਮਾਤਾ ਜੀ ਨੂੰ ਯਾਦ ਕਰਦਿਆਂ ਇਹ ਗੱਲ ਕਰਨ ਨੂੰ ਜੀ ਕਰਦਾ ਹੈ ਕਿ ਮਾਤਾ ਜੀ ਨੇ ਜਿਸ ਤਰ੍ਹਾਂ ਸੇਵਾ ਕੀਤੀ ਹੈ ਸ਼ਾਇਦ ਉਸ ਤਰ੍ਹਾਂ ਦੀ ਉਦਾਹਰਣ ਕਿਤੇ ਨਾ ਮਿਲੇ। ਉਹ ਇੱਕ ਸੇਵਾ ਵੀ ਅਤੇ ਇੱਕ ਸਾਦਗੀ ਦੀ ਸਾਡੇ ਲਈ ਉਦਾਹਰਣ ਛੱਡ ਗਏ ਨੇ। ਕਦੀ ਕਦੀ ਅਸੀਂ ਗੱਲਾਂ ਕਰਦੇ ਹੁੰਦੇ ਹਾਂ, ਜੇ ਮਾਤਾ ਜੀ ਨੂੰ ਕਿਤੇ ਆਖਣਾ ਮਾਤਾ ਜੀ ਤੁਹਾਡਾ ਕੁੜਤਾ ਪਾਟਿਆ, ਮਾਤਾ ਜੀ ਤੁਸੀਂ ਕੱਪੜੇ ਬਦਲ ਲਓ, ਕਾਕਾ ਕੁਛ ਨਹੀਂ ਹੋਇਆ ਮੇਰੇ ਕੁੜਤੇ ਨੂੰ, ਬੜਾ ਸੋਹਣਾ, ਚੁੱਪ ਕਰ ਤੂੰ। ਇਸ ਤਰ੍ਹਾਂ ਦੀ ਸਾਦਗੀ ਵਿੱਚ ਰਹੇ, ਉਹ ਸੇਵਾ ਕਰਦਿਆਂ ਕਰਦਿਆਂ ਆਪਣੇ ਆਪ ਨੂੰ ਗਵਾ ਦਿੱਤਾ ਉਹ ਸੱਚੇ ਪਾਤਸ਼ਾਹ ਦੀ ਖੁਸ਼ੀ ਲਈ, ਅਤੇ ਤਾਂ ਇਹ ਜੀਵਨ ਸੱਚੇ ਪਾਤਸ਼ਾਹ ਨੇ ਪਾਇਆ। ਮੈਂ ਅੱਗੇ ਵੀ ਕਈ ਵਾਰੀ ਗੱਲ ਕਰਦਾ ਹੁੰਦਾ, ਜੇ ਮਾਤਾ ਜੀ ਦੇ ਦਰਸ਼ਨ ਕੀਤੇ ਆ, ਉਹ ਇੱਕ ਆਨੰਦ ਸੀ, ਮਾਤਾ ਜੀ ਦੇ ਚਿਹਰੇ 'ਤੇ ਉਹ ਇੱਕ ਨੂਰ ਸੀ ਜਿਹੜਾ ਸੇਵਾ ਕਰਨ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦਾ। ਇਸ ਚੀਜ਼ ਦੀ ਮੈਂ ਇੱਥੇ ਖੁਸ਼ੀ ਵੀ ਪ੍ਰਗਟ ਕਰਦਾ ਕਿ ਭਾਵੇਂ ਇੱਥੋਂ ਇਸ ਪਿੰਡ ਦੇ ਨੌਜਵਾਨ ਕਿਸ ਤਰ੍ਹਾਂ ਵੀ ਨੇ, ਉਹਨਾਂ 'ਚੋਂ ਬਹੁਤ ਸਾਰਿਆਂ ਦੇ ਦਾੜੀ ਕੇਸ ਸਾਬਤ ਨਹੀਂ, ਪਰ ਜਿਸ ਪਿਆਰ ਨਾਲ ਉਹਨਾਂ ਨੇ ਸੇਵਾ ਕੀਤੀ ਹੈ ਉਹ ਸੇਵਾ ਵੇਖਣ ਵਾਲੀ ਸੀ। ਸਾਰੇ ਇਲਾਕੇ ਦੇ ਨੌਜਵਾਨਾਂ ਨੇ ਕੀਤੀ ਹੈ, ਪਰ ਖਾਸ ਕਰਕੇ ਇਸ ਪਿੰਡ ਦੇ ਨੌਜਵਾਨਾਂ ਨੇ ਬੜੇ ਹੀ ਪਿਆਰ ਨਾਲ ਸੇਵਾ ਕੀਤੀ ਹੈ, ਇੱਕ ਮਨ ਹੋ ਕੇ ਸੇਵਾ ਕੀਤੀ ਹੈ, ਆਪਣਾ ਘਰ ਸਮਝ ਕੇ ਸੇਵਾ ਕੀਤੀ ਹੈ। ਘਰ ਹੈ ਹੀ ਉਹਨਾਂ ਦਾ, ਜਿਹੜਾ ਸਤਿਗੁਰੂ ਦਾ ਘਰ ਹੁੰਦਾ ਉਹ ਸਾਰਿਆਂ ਦਾ ਹੀ ਘਰ ਹੁੰਦਾ। ਅਤੇ ਬਾਕੀ ਵੀ ਤੁਸੀਂ ਇਲਾਕੇ ਵਾਲਿਆਂ ਨਾਲ, ਮੇਰੇ ਮਨ 'ਚ ਅੱਗੇ ਆਉਂਦਾ ਹੁੰਦਾ ਸੀ, ਮੈਂ ਕਈ ਵਾਰੀ ਪਿੰਡਾਂ ਵਿੱਚ ਕਈਆਂ ਘਰਾਂ ਵਿੱਚ ਜਾਣਾ ਅਤੇ ਲੰਗਰ ਕਰਨ ਵਾਲੇ, ਪ੍ਰਸ਼ਾਦਾ ਪਕਾਉਣ ਵਾਲੇ ਬਾਹਰੋਂ ਪ੍ਰੋਫੈਸ਼ਨਲ ਬਣਾਏ ਹੁੰਦੇ ਸੀ। ਮੈਂ ਆਖਣਾ ਯਾਰ ਆਹ ਤਾਂ ਸਿੱਖੀ ਨਹੀਂ ਗੀ, ਸਿੱਖੀ ਵਿੱਚ ਤਾਂ ਆਪ ਸੇਵਾ ਕਰੀ ਦੀ ਹੈ, ਜੇ ਤੁਸੀਂ ਬਾਹਰੋਂ ਸੱਦ ਕੇ ਬੁਲਾ ਕੇ ਲੰਗਰ ਛਕਾ ਦਿੱਤਾ ਉਹ ਸਿੱਖੀ ਨਹੀਂ। ਪਰ ਇੱਥੇ ਦੇਖ ਕੇ ਖੁਸ਼ੀ ਹੋਈ ਹੈ ਕਿ ਨੌਜਵਾਨਾਂ ਨੇ ਭਾਂਡੇ ਮਾਂਜੇ ਨੇ, ਨੌਜਵਾਨਾਂ ਨੇ ਸੇਵਾ ਕੀਤੀ ਹੈ, ਉਹਨਾਂ ਦੇ ਸ਼ਾਬਾਸ਼ੇ। ਇਸ ਤਰ੍ਹਾਂ ਸੱਚ ਪਾਤਸ਼ਾਹ ਕਿਰਪਾ ਕਰਨ, ਉਹ ਅੱਗੋਂ ਸਿੱਖੀ ਨਾਲ ਵੀ ਪੂਰੀ ਤਰ੍ਹਾਂ ਜੁੜਨ, ਕਿਉਂਕਿ ਜੇ ਅਸੀਂ ਇਸ ਤਰ੍ਹਾਂ ਸੇਵਾ ਕਰਾਂਗੇ, ਸੇਵਾ ਕੀਤਿਆਂ ਹੀ ਸਿੱਖੀ ਦਾ ਪਤਾ ਲੱਗਦਾ। ਜੋ ਸੇਵਾ ਸਾਨੂੰ ਸੱਚੇ ਪਾਤਸ਼ਾਹ ਨੇ ਬਖਸ਼ੀ ਹੈ, ਜੋ ਸੇਵਾ ਸਿੱਖਾਂ ਨੂੰ ਬਖਸ਼ੀ ਹੈ, ਉਹ ਇਸ ਤਰ੍ਹਾਂ ਦੀ ਸੇਵਾ ਮੈਂ ਹੋਰ ਕਿਸੇ ਪੰਥ ਵਿੱਚ ਨਹੀਂ ਦੇਖੀ। ਉਹ ਸੇਵਾ ਤੋਂ ਆਪਾਂ ਦੂਰ ਨਾ ਹੋਈਏ। ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦੀ ਹਾਂ, ਇਹ ਖੁਸ਼ੀ ਵੀ ਹੁੰਦੀ ਹੈ ਕਿ ਤੁਸੀਂ ਜਿਸ ਤਰ੍ਹਾਂ ਸੇਵਾ ਕੀਤੀ ਹੈ। ਬਾਕੀ ਵੀ ਹੋਰ ਸਾਰੀ ਸੰਗਤ ਜਿਨ੍ਹਾਂ ਨੇ ਮੇਲੇ ਦੀ ਸੇਵਾ ਕੀਤੀ ਹੈ, ਬਾਹਰੋਂ ਆ ਕੇ ਵੀ ਕੀਤੀ ਹੈ, ਜੋੜਿਆਂ ਦੀ ਵੀ ਕੀਤੀ ਹੈ, ਭੈਣੀ ਸਾਹਿਬੋਂ ਵੀ ਸੰਗਤ ਇੱਥੇ ਆਈ ਹੈ ਜਿਨ੍ਹਾਂ ਨੇ ਲੰਗਰ ਦੀ ਸੇਵਾ ਕੀਤੀ ਹੈ, ਉਹਨਾਂ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਧੰਨਵਾਦ ਤਾਂ ਉਹਨਾਂ ਵਾਸਤੇ ਬਹੁਤ ਛੋਟੀ ਗੱਲ ਹੈ, ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ 'ਤੇ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਨੇ। ਸੱਚੇ ਪਾਤਸ਼ਾਹ ਇਸ ਤਰ੍ਹਾਂ ਹੀ ਕਿਰਪਾ ਕਰਦੇ ਰਹਿਣ, ਬਖਸ਼ਿਸ਼ ਕਰਦੇ ਰਹਿਣ। ਇੱਕ ਚੀਜ਼ ਮੈਂ ਹੋਰ ਕਰਨੀ ਚਾਹਾਂਗਾ, ਕਈ ਵਾਰੀ ਇਸ ਇਲਾਕੇ 'ਚ ਮੇਰੇ ਕੋਲ ਛੋਟੇ ਛੋਟੇ ਫੈਸਲੇ ਆ ਜਾਂਦੇ ਨੇ ਕਿ ਜ਼ਮੀਨ ਦਾ ਸੌਦਾ ਕੀਤਾ ਸੀ ਜਾਂ ਕੋਈ ਪੈਸੇ ਲੈ ਕੇ ਮੁੱਕਰ ਗਿਆ। ਮੈਂ ਉਸ ਗੱਲ ਦੀ ਮੈਂ ਇੱਕ ਹੀ ਗੱਲ ਕਰਨੀ ਚਾਹਾਂਗਾ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ ਵਿੱਚ ਇੱਕ ਬੜਾ ਫਿਰ ਸੱਚੇ ਪਾਤਸ਼ਾਹ ਨੇ ਸਿੱਧਾ ਸਿੱਧਾ ਕੀਤਾ, ਬਈ ਸਿੱਖ ਬੇਈਮਾਨੀ ਨਹੀਂ ਕਰਦਾ, ਜੇ ਬੇਈਮਾਨੀ ਕਰਦਾ ਤਾਂ ਫਿਰ ਸਿੱਖ ਨਹੀਂ ਰਹਿੰਦਾ। ਬੜੇ ਸਿੱਧੇ ਸਿੱਧੇ ਬਚਨ ਨੇ ਸੱਚੇ ਪਾਤਸ਼ਾਹ ਦੇ। ਇੱਕ ਸਿੱਖੀ ਦੀ ਇਹ ਪਛਾਣ ਹੈ ਕਿ ਸਿੱਖ ਝੂਠ ਨਹੀਂ ਬੋਲਦਾ, ਸਿੱਖ ਬੇਈਮਾਨੀ ਨਹੀਂ ਕਰਦਾ। ਇਹ ਸਿੱਖੀ ਬੜੀ ਉੱਚੀ ਹੈ, ਇਹ ਕੋਈ ਫੈਸਲੇ ਕਰਾਉਣ ਦੀ ਤਾਂ ਲੋੜ ਹੀ ਨਾ ਪਵੇ। ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਡਾ ਜੀਵਨ, ਸਾਡਾ ਸਿੱਖੀ ਕਿਰਦਾਰ ਹੀ ਇੰਨਾ ਉੱਚਾ ਹੋਵੇ ਕਿ ਉਸ ਨੂੰ ਦੇਖ ਕੇ ਹੀ ਲੋਕ ਨਮਸਕਾਰ ਕਰਨ ਕਿ ਇਹ ਸਤਿਗੁਰੂ ਰਾਮ ਸਿੰਘ, ਸਤਿਗੁਰੂ ਜਗਜੀਤ ਸਿੰਘ ਦਾ ਸਿੱਖ ਹੈ, ਇਹ ਸੱਚਾ ਹੈ, ਸੁੱਚਾ ਹੈ, ਇਹ ਕਿਸੇ ਨਾਲ ਬੇਈਮਾਨੀ ਨਹੀਂ ਕਰੇਗਾ। ਵਿਆਹ ਕੁਛ ਹੋ ਰਹੇ ਨੇ, ਬੜੇ ਥੋੜ੍ਹੇ ਵਿਆਹ ਹੋਏ ਨੇ। ਮੈਂ ਸਮਝਦਾ ਕਿ ਇਹ ਵਿਆਹ ਥੋੜ੍ਹੇ ਇਸ ਕਰਕੇ ਵੀ ਹੋਏ ਨੇ ਕਿ ਅਸੀਂ ਸਾਦਗੀ ਤੋਂ ਦੂਰ ਹੁੰਦੇ ਜਾਂਦੇ ਹਾਂ। ਇਸ ਗੱਲ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੋ ਸਾਦਗੀ ਦੇ ਵਿਆਹ, ਬੇਸ਼ੱਕ ਕਿਰਪਾ ਕੀਤੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਸ਼ੁਰੂ ਕੀਤੇ, ਪਰ ਕਿਸ ਤਰ੍ਹਾਂ ਸਾਨੂੰ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਉਹ ਸਾਦਗੀ ਦਰੜਾਈ। ਹੁਣ ਸਾਡੇ ਇੱਥੇ ਆਲੇ ਦੁਆਲੇ ਤੁਹਾਡੇ ਫਿਰ ਮੈਰਿਜ ਪੈਲੇਸ ਬਹੁਤ ਬਣ ਗਏ ਨੇ, ਵਿਖਾਵਾ ਬਹੁਤ ਹੋਣ ਲੱਗ ਗਿਆ, ਉਸ ਬਾਰੇ ਬਹੁਤ ਕੁਛ ਕੀਤਾ ਗਿਆ, ਨਾਟਕ ਵੀ ਕੀਤੇ ਗਏ, ਪਰ ਮੈਂ ਇਹ ਅਰਜ਼ ਕਰਨੀ ਚਾਹੁੰਦਾ, ਇੱਕ ਮੈਂ ਮੁੱਖ ਰੂਪ 'ਚ ਇਹ ਕਹਿਣੀ ਚਾਹੁੰਦਾ ਕਿ ਜਿੱਥੇ ਵਿਖਾਵਾ ਆ ਗਿਆ ਉੱਥੇ ਵੀ ਸਿੱਖੀ ਨਹੀਂ ਰਹਿੰਦੀ। ਜਿੱਥੇ, ਕਿਉਂਕਿ ਜਦੋਂ ਆਪਾਂ ਹਉਮਾ ਤੋਂ ਦੂਰ ਹੁੰਦੇ ਹਾਂ, ਵਿਖਾਵਾ ਕਿਸ ਵਾਸਤੇ ਹੈ? ਵਿਖਾਵਾ ਆਪਣੀ ਹਉਮੇ ਨੂੰ ਪਾਲਿਸ਼ ਕਰਨ ਵਾਸਤੇ ਹੁੰਦਾ। ਆਪਣੇ ਹੰਕਾਰ ਨੂੰ ਪਾਲਿਸ਼ ਕਰਨ ਵਾਸਤੇ ਹੁੰਦਾ। ਜੇ ਪਾਰਟੀਆਂ ਕਰਨੀਆਂ ਨੇ ਮੈਰਿਜ ਪੈਲਸ ਕਿਸ ਵਾਸਤੇ ਜਾਣਾ ਕਿ ਮੇਰੀ ਨੱਕ ਦੂਜਿਆਂ ਸਾਰਿਆਂ ਨਾਲੋਂ ਉੱਤੇ ਰਹੇ। ਇਹ ਜਦੋਂ ਜਿੰਨਾ ਚਿਰ ਇਹ ਵਿਖਾਵਾ, ਜਿੰਨਾ ਚਿਰ ਇਹ ਹੰਕਾਰ ਹੈ ਨਾ, ਉਨਾ ਚਿਰ ਆਪਾਂ ਸਿੱਖੀ ਦਾ ਊੜਾ ਏੜੇ ਵੱਲ ਵੀ ਨਹੀਂ ਤੁਰੇ। ਇਸ ਕਰਕੇ ਆਪਾਂ ਸਿੱਖ ਅਖਵਾਉਂਦੇ ਹਾਂ, ਆਪਣੇ ਨਾਲ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦਾ ਨਾਂ ਲੱਗਦਾ, ਇਸ ਕਰਕੇ ਆਪਾਂ ਉਸ ਸਾਦਗੀ ਵੱਲ ਤੁਰੀਏ। ਤਕੜੇ ਹੋ ਕੇ ਇਸ ਗੱਲ 'ਚੋਂ ਨਿਕਲੋ, ਉਹ ਨਾ ਹੋਵੇ ਕਿ ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ। ਉਹ ਕੰਮ ਨਾ ਕਰੀਏ, ਉਹ ਦੁਨੀਆ ਦੇ ਨਾਲ ਨਹੀਂ ਚੱਲਣੀ। ਜਿਹਨੇ ਤੁਹਾਡੇ ਵਿਆਹ 'ਤੇ ਪਾਰਟੀ ਕਰਨ ਪਾਰਟੀ 'ਤੇ ਆਉਣਾ, ਮੁੜ ਕੇ ਉਹ ਹੀ ਜਾ ਕੇ ਕਹਿੰਦੇ ਨੇ ਆਹ ਡਰਾਮਾ ਵੇਖ ਲਓ, ਉਸ ਤਰ੍ਹਾਂ ਇਹ ਸਿੱਖ ਬਣਿਆ ਤਾਂ ਇੱਥੇ ਕੀ ਕਰਨ ਡਿਆ। ਅਤੇ ਆਪਾਂ ਉਹਨਾਂ ਚੀਜ਼ਾਂ 'ਚੋਂ ਨਿਕਲੀਏ, ਆਪਾਂ ਲੋਕਾਂ ਦੇ ਮਗਰ ਨਹੀਂ ਲੱਗਣਾ, ਲੋਕਾਂ ਨੂੰ ਆਪਾਂ ਆਪਣੇ ਮਗਰ ਲਾਉਣਾ। ਆਪਾਂ ਇੱਕ ਆਪਾਂ ਨੂੰ ਇੱਕ ਨਵੀਂ ਰਾਹ ਦਿੱਤੀ ਹੈ ਸੱਚੇ ਪਾਤਸ਼ਾਹ ਨੇ, ਇਸ ਕਰਕੇ ਤਕੜੇ ਹੋ ਕੇ ਆਪਾਂ ਉਸ ਸਾਦਗੀ ਵਿੱਚ ਚੱਲੀਏ। ਮੈਂ ਸਾਰੀ ਆਈ ਸੰਗਤ ਦਾ, ਸਾਰੇ ਸੇਵਾਦਾਰਾਂ ਦਾ ਦਿਲੋਂ ਧੰਨਵਾਦ ਕਰਦਾ। ਅਤੇ ਜਿਹੜੀਆਂ ਮੈਂ ਤੁਹਾਨੂੰ ਅਰਜ਼ਾਂ ਕੀਤੀਆਂ ਨੇ ਸੱਚ ਪਾਤਸ਼ਾਹ ਦੇ ਰਸਤੇ 'ਤੇ, ਇਹ ਅਰਦਾਸ ਵੀ ਕਰਦਾ ਤੁਸੀਂ ਵੀ ਚੱਲ ਸਕੋ, ਅਤੇ ਮੇਰੇ ਵਾਸਤੇ ਵੀ ਅਰਦਾਸ ਕਰੋ ਕਿ ਇੱਥੇ ਬੈਠ ਕੇ ਇਸ ਜਿਸ ਜਗ੍ਹਾ 'ਤੇ ਸੱਚ ਪਾਤਸ਼ਾਹ ਨੇ ਬਿਠਾਇਆ, ਉਸ ਯੋਗ ਵੀ ਉਹਨਾਂ ਨੇ ਹੀ ਬਣਾਉਣਾ। ਉਸ ਯੋਗ ਆਪ ਤਾਂ ਬਣ ਸਕਣ ਦਾ ਕਦੀ ਸੁਪਨਾ ਵੀ ਨਹੀਂ ਲੈ ਸਕਦੇ। ਇਸ ਕਰਕੇ ਮੇਰੀ ਇਹ ਵੀ ਅਰਜ਼ ਹੈ ਕਿ ਮੇਰੇ ਵਾਸਤੇ ਵੀ ਅਰਦਾਸ ਕਰੋ ਕਿ ਮੈਂ ਉਹ ਸੱਚੇ ਪਾਤਸ਼ਾਹ ਦੀ ਸੇਵਾ ਕਰ ਸਕਾਂ, ਆਪ ਸਿੱਖੀ 'ਤੇ ਵੀ ਚੱਲ ਸਕੀਏ, ਆਪਾਂ ਸਾਰੇ ਉਹਨਾਂ ਦੀ ਸਿੱਖੀ 'ਤੇ ਚੱਲ ਸਕੀਏ। ਇਸ ਤਰ੍ਹਾਂ ਹੀ ਮੇਲੇ ਹੁੰਦੇ ਰਹਿਣ, ਇਸ ਤਰ੍ਹਾਂ ਹੀ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਰਹਿਣ, ਅਤੇ ਸਾਰਿਆਂ 'ਤੇ ਬਖਸ਼ਿਸ਼ ਰਹੇ, ਸਾਰਿਆਂ 'ਤੇ ਖੁਸ਼ਹਾਲੀ ਰਹੇ। ਇਹ ਅਰਦਾਸ ਕਰਦਾ ਹੋਇਆ ਅਗਲੇ ਹੋਲੇ ਵਾਸਤੇ ਅਨਾਊਂਸ ਕਰਦਾ ਕਿ ਅਗਲਾ ਹੋਲਾ ਸੂਬਾ ਰੇਸ਼ਮ ਸਿੰਘ ਕੈਨੇਡਾ ਵਾਲੇ, ਜਿਨ੍ਹਾਂ ਵਾਸਤੇ ਤੁਸੀਂ ਸੁਣਿਆ ਸਤਿਗੁਰੂ ਜਗਜੀਤ ਸਿੰਘ ਸੱਚ ਪਾਤਸ਼ਾਹ ਹੁਕਮ ਕੀਤਾ, ਉਹ ਨੌਜਵਾਨ ਗਰੀਬ ਘਰ ਦਾ ਮੁੰਡਾ ਕੈਨੇਡਾ ਜਾ ਕੇ ਵੀ ਸਿੱਖੀ ਸਾਂਭੀ ਬੈਠਾ, ਉਹ ਉਹਨਾਂ ਵੱਲੋਂ ਅਗਲੇ ਸਾਲ ਦਾ ਹੋਲਾ ਸ੍ਰੀ ਭੈਣੀ ਸਾਹਿਬ ਵਿੱਚ ਹੋਏਗਾ। ਇਹ ਅਰਜ਼ ਕਰਨੀ ਚਾਹੁੰਦਾ ਹੋਰ ਹੋਲੇ ਵਾਸਤੇ। ਹੋਰ ਹੋਲੇ ਵਾਸਤੇ ਬੜਿਆਂ ਨੇ ਅਰਜ਼ਾਂ ਆਈਆਂ ਨੇ, ਉਹ ਜਿਸ ਤਰ੍ਹਾਂ ਅੱਗੇ ਚੱਲਦਾ ਜਾਏਗਾ ਕਰਦਾ ਜਾਏਗਾ। ਸੱਚ ਪਾਤਸ਼ਾਹ ਕਿਰਪਾ ਕਰਨ, ਉਹਨਾਂ ਦੇ ਵਸਾਏ ਹੋਏ ਇਲਾਕੇ ਵਿੱਚ ਫਿਰ ਸਿੱਖੀ ਆਵੇ, ਸਿੱਖੀ ਵਧੇ, ਆਪਾਂ ਸੇਵਾ ਕਰਦੇ ਰਹੀਏ, ਇਸ ਤਰ੍ਹਾਂ ਹੀ ਉਹਨਾਂ ਦੀਆਂ ਖੁਸ਼ੀਆਂ ਸਾਨੂੰ ਮਿਲਦੀਆਂ ਰਹਿਣ। ਇੰਨੀ ਅਰਜ਼ ਕਰਕੇ ਤੁਹਾਡੇ ਸਾਰਿਆਂ ਤੋਂ ਆਗਿਆ ਲੈਣਾ। ਸਤਿ ਸ੍ਰੀ ਅਕਾਲ।